ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ, ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਗੁਰਬਾਣੀ ਦੇ ਇਸ ਵਾਕ ਅਨੁਸਾਰ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਬਾਕੀ ਸਭ ਕੁਝ ਮੈਲਾ ਅਤੇ ਭਰਮ ਭੁਲਾਵਾ ਹੈ। ਪਰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡਾ ਮਨ ਮੈਲਾ ਹੋ ਸਕਦਾ ਹੈ, ਸਗੋਂ ਅਸੀਂ ਤਾਂ ਆਪਣੇ ਆਪ ਨੂੰ ਭਲੇ ਭਲੇਰੇ ਸਮਝਦੇ ਹਾਂ, ਜੋ ਕਿ ਸਾਡੇ ਮਨ ਦੇ ਮੈਲੇ ਹੋਣ ਦਾ ਇੱਕ ਹੋਰ ਸਬੂਤ ਹੈ। ਗੁਰਬਾਣੀ ਅਨੁਸਾਰ ਕਿਹੜੇ ਖਿਆਲਾਂ ਜਾਂ ਕਰਮਾਂ ਨਾਲ ਸਾਡੇ ਮਨ ਨੂੰ ਮੈਲ ਲੱਗਦੀ ਹੈ ਅਤੇ ਕਿਹੜੇ ਖਿਆਲ ਜਾਂ ਕਰਮ ਹਨ ਜਿਹੜੇ ਕਿ ਸਾਡੇ ਮਨ ਦੇ ਉੱਤਮ ਹੋਣ ਦੀ ਨਿਸ਼ਾਨੀ ਹਨ, ਇਸ ਦਾ ਨਿਰਣਾ ਗੁਰਮੁਖ ਪਿਆਰੇ ਵਾਓ ਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਕਰਨ ਦਾ ਯਤਨ ਕੀਤਾ ਹੈ। ਗੁਰਬਾਣੀ ਵਿਚਾਰ ਨੰਬਰ 36, ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਸਾਡਾ ਮਨ ਬੜਾ ਚੰਚਲ ਹੋਣ ਕਰਕੇ ਇਹਦੇ ਵਿੱਚ ਖਿਨ ਖਿਨ ਕੋਈ ਨਾ ਕੋਈ ਕਲਪਨਾ ਉਤਪੰਨ ਹੁੰਦੀ ਰਹਿੰਦੀ ਹੈ। ਇਹਨਾਂ ਖਿਆਲਾਂ ਉੱਤੇ ਸਾਡੇ ਵਾਤਾਵਰਣ ਦੀ ਸੰਗਤ ਅਤੇ ਅੰਦਰਲੇ ਮਨ ਦੀ ਮਲੀਨ ਰੰਗਤ ਦਾ ਅਸਰ ਹੁੰਦਾ ਹੈ। ਇਸ ਤਰ੍ਹਾਂ ਮਨ ਦੀ ਮਲੀਨਤਾ ਦਾ ਸਿਲਸਿਲਾ ਲਗਾਤਾਰ ਅਤੇ ਅਟੁੱਟ ਚੱਲਦਾ ਰਹਿੰਦਾ ਹੈ, ਜੋ ਕਿ ਸਾਡੇ ਖਿਆਲਾਂ, ਸਾਡੇ ਵਿਚਾਰਾਂ, ਸਾਡੇ ਕਰਮਾਂ, ਸਾਡੇ ਸੁਭਾਅ ਅਤੇ ਸਾਡੇ ਆਚਰਣ ਰਾਹੀਂ ਸਹਿਜ ਸੁਭਾਅ ਸਾਡੇ ਜੀਵਨ ਦੇ ਹਰ ਪੱਖ ਵਿੱਚੋਂ ਪ੍ਰਗਟ ਹੁੰਦਾ ਰਹਿੰਦਾ ਹੈ। ਇਸੇ ਮਲੀਨ ਅਗਿਆਨਤਾ ਅਤੇ ਭਰਮ ਨੂੰ ਹੀ ਅਸੀਂ ਸਹੀ, ਉੱਤਮ, ਵਿਸ਼ੇਸ਼, ਸੱਚਾ ਅਤੇ ਜਾਇਜ਼ ਮੰਨੀ ਬੈਠੇ ਹਾਂ ਅਤੇ ਅਣਜਾਣੇ ਹੀ ਮਲੀਨ ਜੀਵਨ ਦੀ ਰਵਾਨਗੀ ਵਿੱਚ ਰੁੜੇ ਜਾ ਰਹੇ ਹਾਂ। ਇਸ ਤਰ੍ਹਾਂ ਸਾਡਾ ਆਪਸ ਵਿੱਚ ਟਾਕਰਾ ਹੁੰਦਾ ਰਹਿੰਦਾ ਹੈ। ਇਹਦੇ ਨਾਲ ਈਰਖਾ, ਦੁਐਤ, ਤਸਵ, ਵੈਰ, ਵਿਰੋਧ ਵੱਧਦਾ ਜਾਂਦਾ ਹੈ ਅਤੇ ਸਾਰੇ ਸੰਸਾਰ ਵਿੱਚ ਲੜਾਈਆਂ ਝਗੜਿਆਂ ਦਾ ਪੜਥੂ ਪੈ ਜਾਂਦਾ ਹੈ। ਦੂਜੇ ਲਫਜ਼ਾਂ ਵਿੱਚ ਇਸ ਅੰਦਰਲੀ ਮਾਨਸਿਕ ਗਿਲਾਨੀ ਦੀ ਜ਼ਹਿਰ ਇਸ ਸਮੁੱਚੀ ਇਨਸਾਨੀਅਤ ਦੇ ਰਗੋ ਰੇਸ਼ੇ ਵਿੱਚ ਧਸ ਵਸ ਰਸ ਕੇ ਸਮਾ ਚੁੱਕੀ ਹੈ ਅਤੇ ਛੂਤ ਦੀ ਬਿਮਾਰੀ ਵਾਂਗ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ। ਇਹਦੇ ਨਾਲ ਵਿਸ਼ਵ ਵਿੱਚ ਅਸ਼ਾਂਤੀ, ਬੇਵਿਸਾਹੀ, ਖਿੱਚੋਤਾਣ, ਖੁਦਗਰਜ਼ੀ, ਖੋਹਾ ਖਾਹੀ, ਲੁੱਟ ਖਸੁੱਟ, ਠੱਗੀ ਠੋਰੀ, ਧੱਕੇਸ਼ਾਹੀ, ਭ੍ਰਿਸ਼ਟਾਚਾਰ, ਬੇਈਮਾਨੀ, ਮਿਲਾਵਟ ਅਤੇ ਜ਼ੁਲਮ ਦਾ ਬੋਲਬਾਲਾ ਹੈ। ਅਫਸੋਸ ਅਤੇ ਦੁੱਖਦਾਈ ਗੱਲ ਇਹ ਹੈ ਕਿ ਇੰਨੇ ਧਰਮ, ਕਰਮ, ਪਾਠ, ਪੂਜਾ, ਸਭਾ, ਸੁਸਾਇਟੀਆਂ ਅਤੇ ਫਿਲੋਸਫੀਆਂ ਦੇ ਪ੍ਰਚਾਰ ਦੇ ਬਾਵਜੂਦ ਮਨੁੱਖ ਦੀ ਇਹ ਤਰਸਯੋਗ ਅਧੋਗਤੀ ਹੋ ਰਹੀ ਹੈ। ਇਹ ਮਾਨਸਿਕ ਗਿਲਾਨੀ ਦੀ ਹਵਾੜ ਜਾਂ ਬਦਬੂ ਸਾਡੇ ਮਨ, ਚਿੱਤ, ਬੁੱਧੀ, ਅੰਤਿਸ਼ਕਰਨ, ਸਾਡੇ ਮਜ਼ਹਬਾਂ, ਸਾਡੇ ਧਾਰਮਿਕ ਅਸਥਾਨਾਂ, ਸਾਡੀਆਂ ਕੌਮਾਂ, ਦੇਸ਼ਾਂ, ਨੌਕਰਸ਼ਾਹੀ, ਮਹਿਕਮੇ, ਸਰਕਾਰਾਂ ਆਦਿ ਵਿੱਚ ਇੰਝ ਸਮਾ ਗਈ ਹੈ ਕਿ ਇਹਦਾ ਸਬੂਤ ਸਾਡੇ ਜੀਵਨ ਦੇ ਹਰ ਪੱਖ ਵਿੱਚ, ਹਰ ਕੰਮ ਵਿੱਚ, ਹਰ ਗੱਲਬਾਤ ਵਿੱਚ, ਵਪਾਰ, ਵਿਵਹਾਰ, ਰਿਸ਼ਤੇਦਾਰੀਆਂ, ਮਿੱਤਰਤਾਈਆਂ, ਪਰਮਾਰਥ, ਸਰਕਾਰਾਂ, ਦਫ਼ਤਰਾਂ, ਵਿੱਦਿਅਕ ਸੰਸਥਾਵਾਂ, ਧਾਰਮਿਕ ਸੰਸਥਾਵਾਂ ਜਾਂ ਸਭਾ ਸੁਸਾਇਟੀਆਂ ਵਿੱਚ ਪ੍ਰਤੱਖ ਜ਼ਾਹਰ ਹੋ ਰਿਹਾ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਅਤੇ ਉਹਦੇ ਪ੍ਰਕਾਸ਼ ਰੂਪ ਬਾਣੀ, ਨਾਮ ਅਤੇ ਭਗਤਾਂ ਮਹਾਂਪੁਰਖਾਂ ਦੀ ਨਿਰਮਲਤਾ ਨੂੰ ਇਉਂ ਦਰਸਾਇਆ ਗਿਆ ਹੈ। ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ, ਨਿਰਮਲ 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 ਤੇਰੀ ਬਾਣੀ, ਘਟ ਘਟ ਸੁਨੀ ਸਰਵਨ ਬਖਾਣੀ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ। ਐਸੇ ਆਤਮਿਕ ਮੰਡਲ ਦੇ ਪਵਿੱਤਰ ਅਤੇ ਨਿਰਮਲ ਪ੍ਰਕਾਸ਼ ਦੀ ਹਜ਼ੂਰੀ ਵਿੱਚ ਝੂਠਾ ਮਾਇਕੀ ਮੰਡਲ ਅਤੇ ਤ੍ਰੈਗੁਣੀ ਪ੍ਰਕਿਰਤੀ ਅਤੇ ਪ੍ਰਵਿਰਤੀ ਫਿਰ ਚੌਲੀ ਅਤੇ ਮੈਲੀ ਪ੍ਰਤੀਤ ਹੁੰਦੀ ਹੈ। ਜਦੋਂ ਦੁੱਧ ਵਰਗਾ ਚਿੱਟਾ ਕੱਪੜਾ ਜਾਂ ਕਾਗਜ਼ ਅਸੀਂ ਦੇਖਦੇ ਹਾਂ ਕਿ ਸਾਡੇ ਹੱਥ ਲਾਉਣ ਨਾਲ ਉਹ ਮੈਲਾ ਹੋ ਜਾਂਦਾ ਹੈ, ਤਾਂ ਫਿਰ ਸਾਡਾ ਜੋਤ ਸਰੂਪੀ ਮਨ ਤਾਂ ਬਹੁਤ ਹੀ ਸੂਖਮ ਹੈ, ਬਹੁਤ ਹੀ ਨਿਰਮਲ ਹੈ। ਅਤੇ ਇਹ ਤਾਂ ਝੱਟ ਨੀਵੇਂ ਅਤੇ ਮੈਲੇ ਖਿਆਲਾਂ, ਨੀਵੇਂ ਕਰਮਾਂ ਅਤੇ ਗੰਧਲੇ ਵਾਤਾਵਰਣ ਦਾ ਅਕਸ ਲੈ ਲੈਂਦਾ ਹੈ। ਅੰਮ੍ਰਿਤਮਈ ਦੁੱਧ ਵਿੱਚ ਅਸੀਂ ਦੇਖਦੇ ਹਾਂ, ਜੇ ਇੱਕ ਛਿੱਟਾ ਪੈ ਜਾਏ ਖੱਟੇ ਦਾ ਤਾਂ ਦੁੱਧ ਵਿਗੜ ਜਾਂਦਾ ਹੈ ਅਤੇ ਉਹਦੀ ਨਿਰਮਲਤਾ ਘੱਟ ਜਾਂਦੀ ਹੈ। ਇਸੇ ਤਰ੍ਹਾਂ ਆਤਮਿਕ ਜੋਤ ਦਾ ਪ੍ਰਕਾਸ਼ ਅਤ ਨਿਰਮਲ ਅਤੇ ਪਵਿੱਤਰ ਹੁੰਦਾ ਹੈ, ਪਰ ਜੇਕਰ ਮਾਇਕੀ ਖਿਆਲਾਂ ਜਾਂ ਕਲਪਨਾ ਸਾਡੇ ਮਨ ਦੇ ਵਿੱਚ ਉਪਜਣ ਤਾਂ ਨਿਰਮਲ ਪ੍ਰਕਾਸ਼ ਉੱਤੇ ਮਲੀਨ ਖਿਆਲਾਂ ਦਾ ਇੱਕ ਪਰਛਾਵਾਂ ਪੈ ਜਾਂਦਾ ਹੈ, ਝੌਲਾ ਪੈ ਜਾਂਦਾ ਹੈ। ਇਸ ਅਤ ਸੂਖਮ ਸਵੈਪਨਾ ਦੇ ਨਿਰਮਲ ਮੰਡਲ ਵਿੱਚ ਸੂਖਮ ਤੋਂ ਸੂਖਮ ਨੀਵੇਂ ਮੈਲੇ ਖਿਆਲਾਂ ਦੀ ਖਿਨ ਭੰਗਰੀ ਛੋ ਵੀ ਸਾਡੇ ਮਨ ਨੂੰ ਮੈਲਾ ਕਰ ਦਿੰਦੀ ਹੈ। ਜੇਤਾ ਮੋਹ ਪ੍ਰੀਤ ਸਵਾਦ ਸਭੈ ਕਾਲਖ ਦਾਗਾ ਦਾਗ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਨਾਨਕ ਵਿਣ ਨਾਵੇਂ ਆਲੂਦਿਆ ਜਿੱਤੀ ਹੋਰ ਖਿਆਲ। ਸੋ ਦੁੱਧ ਅਤੇ ਖੱਟੀ ਛਿੱਟ ਤਾਂ ਇਹ ਅਸਥੂਲ ਮਾਇਕੀ ਮੰਡਲ ਦੇ ਇੱਕ ਦ੍ਰਿਸ਼ਟਾਂਤ ਹਨ, ਉਦਾਹਰਣ ਹਨ, ਪਰ ਆਤਮ ਪ੍ਰਕਾਸ਼ ਅਤੇ ਖਿਆਲ ਇਹ ਅਤ ਸੂਖਮ ਅਤੇ ਅਦ੍ਰਿਸ਼ਟ ਤੱਤ ਹਨ ਜੋ ਸਿਰਫ ਮਹਿਸੂਸ ਕੀਤੇ ਜਾ ਸਕਦੇ ਹਨ, ਅਨੁਭਵ ਕੀਤੇ ਜਾ ਸਕਦੇ ਹਨ। ਅਸੀਂ ਬਾਹਰਲੀ ਦਿਸਣਹਾਰ ਮੈਲ ਤੋਂ ਬਚਣ ਲਈ ਤਾਂ ਅਨੇਕਾਂ ਉਪਾਅ ਕਰਦੇ ਹਾਂ, ਪਰ ਆਪਣੇ ਅੰਦਰਲੀ ਸੂਖਮ ਮਾਨਸਿਕ ਮੈਲ ਤੋਂ ਬਚਣ ਲਈ ਕੋਈ ਉਪਾਅ ਜਾਂ ਸੰਕੋਚ ਨਹੀਂ ਕਰਦੇ, ਬਲਕਿ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੀਂ ਖਿਨ ਖਿਨ ਪਲ ਪਲ ਸਦਾ ਆਪਣੇ ਮਨ ਨੂੰ ਮੈਲਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਅਣਜਾਣੇ ਹੀ ਆਪਣੇ ਮਨ ਨੂੰ ਜਨਮਾਂ ਜਨਮਾਂ ਤੋਂ ਮੈਲ ਲਾਉਂਦੇ ਆਏ ਹਾਂ। ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ ਕਾਲਾ ਹੋਆ ਸਿਆਹ। ਸਾਡੀ ਕਿੰਨੀ ਅਗਿਆਨਤਾ ਹੈ ਕਿ ਅੰਤਰ ਆਤਮੇ ਜੋਤ ਦੀ ਅਤ ਨਿਰਮਲਤਾ ਨੂੰ ਅਸੀਂ ਆਪਣੀਆਂ ਨੀਵੀਆਂ ਰੁਚੀਆਂ ਅਤੇ ਮਲੀਨ ਮਾਇਕੀ ਖਿਆਲਾਂ ਨਾਲ ਸਹਿਜ ਸੁਭਾਏ ਮੈਲਾ ਕਰੀ ਜਾ ਰਹੇ ਹਾਂ, ਅਤੇ ਇਸ ਦੀਰਘ ਅਣਗਹਿਲੀ ਦੀ ਫਿਰ ਸਾਨੂੰ ਸੋਝੀ ਵੀ ਨਹੀਂ, ਅਹਿਸਾਸ ਨਹੀਂ, ਅਫਸੋਸ ਨਹੀਂ, ਇਹਦੇ 'ਤੇ ਪਛਤਾਵਾ ਨਹੀਂ, ਇਹਦੇ ਤੋਂ ਸੰਕੋਚ ਤਾਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਅਨੇਕ ਧਰਮ ਗ੍ਰੰਥ ਆਦਿ ਕਾਲ ਤੋਂ ਹੀ ਇਨਸਾਨ ਨੂੰ ਇਸ ਮਾਨਸਿਕ ਮੈਲ ਬਾਬਤ ਤਾੜਨਾ ਕਰਦੇ ਅਤੇ ਉਪਦੇਸ਼ ਦਿੰਦੇ ਆਏ ਹਨ, ਪਰ ਅਸੀਂ ਮਾਇਆ ਦੇ ਨਸ਼ੇ ਵਿੱਚ ਇੰਨੇ ਮਦਹੋਸ਼ ਅਤੇ ਢੀਠ ਹੋ ਗਏ ਹਾਂ ਕਿ ਮਾਇਕੀ ਮਲੀਨਤਾ ਦੀ ਸਾਨੂੰ ਸੋਝੀ ਹੀ ਨਹੀਂ ਆਈ, ਬਲਕਿ ਇਸੇ ਮਲੀਨਤਾ ਵਿੱਚ ਵਿਚਰਨ ਅਤੇ ਗਲਤਾਨ ਹੋਣ ਨੂੰ ਅਸੀਂ ਸਿਆਣਪ ਸਮਝਦੇ ਹਾਂ। ਇਸ ਮਲੀਨ ਜੀਵਨ ਦੇ ਖੇਤਰ ਵਿੱਚ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਮੁਕਾਬਲਾ ਕੰਪੀਟੀਸ਼ਨ ਕਰਦੇ ਹਾਂ ਅਤੇ ਆਪਣਾ ਮੌਲਕ ਜੀਵਨ ਤਬਾਹ ਕਰੀ ਜਾ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਸਾਡੀ ਬਿਰਤੀ ਸਿਰਫ ਸਾਡੇ ਸਰੀਰ, ਕੱਪੜੇ, ਘਰ ਅਤੇ ਆਲੇ ਦੁਆਲੇ ਨੂੰ ਸਾਫ਼ ਰੱਖਣ ਅਤੇ ਸਜਾਉਣ ਦੇ ਆਹਰ ਵਿੱਚ ਹੀ ਲੱਗੀ ਰਹਿੰਦੀ ਹੈ। ਸਾਨੂੰ ਆਪਣੇ ਅੰਦਰਲੇ ਸੂਖਮ ਮਨ ਦੀ ਸਫਾਈ ਦਾ ਕੋਈ ਖਿਆਲ ਨਹੀਂ ਆਉਂਦਾ, ਉੱਦਮ ਤਾਂ ਅਸੀਂ ਕੀ ਕਰਨਾ ਸੀ। ਵੱਧ ਤੋਂ ਵੱਧ ਅਸੀਂ ਮਹਿੰਗੇ ਸਾਬਣ, ਕਰੀਮ, ਪਾਊਡਰ ਆਦਿ ਨਾਲ ਆਪਣੇ ਸਰੀਰ ਨੂੰ ਸਾਫ਼ ਰੱਖਣ ਦਾ, ਸਜਾਉਣ ਦਾ ਯਤਨ ਕਰਦੇ ਹਾਂ, ਫਿਰ ਵੀ ਇਹ ਸਰੀਰ ਮੈਲਾ ਅਤੇ ਗੰਦਾ ਹੁੰਦਾ ਰਹਿੰਦਾ ਹੈ। ਅਸੀਂ ਅੰਮ੍ਰਿਤਮਈ ਖੁਰਾਕ ਖਾਂਦੇ ਹਾਂ, ਕੁਝ ਘੰਟਿਆਂ ਵਿੱਚ ਹੀ ਸਭ ਕੁਝ ਗੰਦਾ ਹੋ ਜਾਂਦਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਅਸੀਂ ਮਹਿੰਗੇ ਤੋਂ ਮਹਿੰਗੇ ਕੱਪੜਿਆਂ ਨਾਲ ਇਸ ਸਰੀਰ ਨੂੰ ਸਜਾਉਂਦੇ ਹਾਂ, ਪਰ ਸਰੀਰ ਦੇ ਨਾਲ ਲੱਗ ਕੇ ਕੁਝ ਘੰਟਿਆਂ ਵਿੱਚ ਹੀ ਸਾਡੇ ਕੱਪੜੇ ਮੈਲੇ ਹੋ ਜਾਂਦੇ ਹਨ। ਜੇਕਰ ਅਸਥੂਲ ਚੀਜ਼ਾਂ ਸਾਡੇ ਮੈਲੇ ਤਨ ਨਾਲ ਲੱਗ ਕੇ ਇੰਨੀ ਛੇਤੀ ਮੈਲੀਆਂ ਹੋ ਸਕਦੀਆਂ ਹਨ, ਤਾਂ ਫਿਰ ਸਾਡਾ ਸੂਖਮ ਮਨ ਵੀ ਅੰਦਰਲੀ ਸੂਖਮ ਮਾਨਸਿਕ ਰੰਗਤ ਜਾਂ ਮੈਲ ਦੀ ਖਿਨ ਭੰਗਰ ਛੋਹ ਨਾਲ ਹੀ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਵਲਵਲੇ, ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਵਲਵਲੇ ਵੀ ਅੰਤਸ਼ਕਰਨ ਦੀ ਗੰਦੀ ਹਵਾੜ ਨਾਲ ਮਲੀਨ ਹੋ ਜਾਂਦੇ ਹਨ। ਅਸੀਂ ਆਪਣੀ ਹੋਮੇ ਵਿੱਚ ਹੀ ਭਲੇ ਭਲੇਰੇ, ਨੇਕ, ਸਚਿਆਰ ਅਤੇ ਧਰਮੀ ਬਣ ਬੈਠਦੇ ਹਾਂ, ਤੇ ਸਾਡੀ ਹੋਮੇ 'ਚ ਕੀਤੀ ਸਾਰੀ ਕਾਲਣਾ ਬਿਰਥੀ ਜਾਂਦੀ ਹੈ। ਬਹੁ ਵਿਧ ਕਰਮ ਕਮਾਵਦੇ ਦੂਣੀ ਮਨ ਲਾਗੀ ਆਏ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹਾਂ ਹਾਂ ਕਰਤੇ ਕਰਮ ਰੱਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏਉ ਕਰਮ ਵਿਕਾਰ। ਅੰਤਰ ਲੋਭ ਮਨ ਮੈਲੇ ਮਲ ਲਾਏ, ਮੈਲੇ ਕਰਮ ਕਰੇ ਦੁੱਖ ਪਾਏ, ਕੂੜੋ ਕੂੜ ਕਰੇ ਵਪਾਰਾ, ਕੂੜ ਬੋਲ ਦੁੱਖ ਪਾਏ ਦਾ। ਕੂੜ ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਸ ਤਰ੍ਹਾਂ ਭਲੇ ਭਲੇਰੇ ਦਾ ਬਾਹਰਲਾ ਧਾਰਮਿਕ ਪੋਚ ਜਾਂ ਦਿਖਾਵਾ ਵੀ ਸਾਡੀ ਆਤਮਿਕ ਤਰੱਕੀ ਲਈ ਰੁਕਾਵਟ ਦਾ ਕਾਰਨ ਬਣ ਜਾਂਦਾ ਹੈ। ਇਹਦੇ ਨਾਲ ਕੀ ਹੁੰਦਾ ਹੈ, ਜੋ ਅਸੀਂ ਬਾਹਰੋਂ ਧਾਰਮਿਕ ਜਾਂ ਭਲੇ ਭਲੇਰੇ ਬਣਦੇ ਹਾਂ, ਇਹ ਵੀ ਸਾਡੇ ਮਨ ਨੂੰ ਮੈਲ ਲੱਗ ਜਾਂਦੀ ਹੈ। ਕਿਵੇਂ? ਸਾਡੀ ਹੋਮੇ ਨੂੰ ਪੱਠੇ ਪੈਂਦੇ ਹਨ, ਹੋਮੇ ਨਾਲ ਮਨ ਹੋਰ ਮਲੀਨ ਹੁੰਦਾ ਜਾਂਦਾ ਹੈ, ਫਿਰ ਧਾਰਮਿਕ ਬੰਧਨਾਂ 'ਚ ਫਸ ਜਾਂਦੇ ਹਾਂ, ਲੋਕਾਂ 'ਤੇ ਆਪਣੇ ਨਾਲ ਧੋਖਾ ਕਰਦੇ ਹਾਂ, ਆਤਮਿਕ ਤਰੱਕੀ ਵਿੱਚ ਵਾਧਾ ਪੈ ਜਾਂਦੀ ਹੈ। ਇਸ ਤਰ੍ਹਾਂ ਮੋਲਕ ਜੀਵਨ ਅਜਾਈ ਗਵਾਉਂਦੇ ਹਾਂ। ਭਾਵੇਂ ਅਸੀਂ ਇਸ ਅੰਦਰਲੀ ਮਨ ਦੀ ਮੈਲ ਬਾਬਤ ਨਿਤਾ ਪ੍ਰਤੀ ਗੁਰਬਾਣੀ ਦਾ ਪਾਠ, ਕਥਾ, ਕੀਰਤਨ ਪੜ੍ਹਦੇ, ਸੁਣਦੇ, ਸੁਣਾਉਂਦੇ ਹਾਂ, ਪਰ ਖੁਦ ਕਦੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਮਨ ਵੀ ਮੈਲਾ ਹੈ। ਜਦੋਂ ਸਾਨੂੰ ਆਪਣੀ ਮਰਜ਼ ਦੀ ਸੋਝੀ ਹੀ ਨਹੀਂ ਤਾਂ ਫਿਰ ਇਹਦੇ ਇਲਾਜ ਦਾ ਤਾਂ ਸਵਾਲ ਹੀ ਨਹੀਂ ਉੱਠਦਾ, ਲੋੜ ਹੀ ਨਹੀਂ ਪਾਸਦੀ, ਯਤਨ ਤਾਂ ਅਸੀਂ ਕੀ ਕਰਨਾ ਸੀ। ਜਦੋਂ ਅਸੀਂ ਮੈਲ ਦੀ ਬਾਬਤ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਸਾਨੂੰ ਨਿਸ਼ਚਾ ਹੀ ਨਹੀਂ ਹੁੰਦਾ ਕਿ ਅਸੀਂ ਵੀ ਮੈਲੇ ਹਾਂ, ਸਗੋਂ ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਨਿਰਮਲ ਅਤੇ ਪਾਕ ਹਾਂ, ਇਹ ਪੰਕਤੀਆਂ ਸਾਡੇ 'ਤੇ ਨਹੀਂ ਘਟਦੀਆਂ, ਸ਼ਾਇਦ ਕਿਸੇ ਹੋਰ ਮੈਲੇ ਜੀਵਾਂ ਲਈ ਇਹ ਬਾਣੀ ਰਚੀ ਗਈ ਹੋਏਗੀ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਆਪਣੀ ਅਗਿਆਨਤਾ ਨਾਲ ਦੁਖਦਾਈ ਬਣਾ ਲੈਂਦੇ ਹਾਂ ਅਤੇ ਆਪਣੇ ਆਪ ਨਾਲ ਧੋਖਾ ਕਰਦੇ ਹਾਂ। ਇਹ ਕਿਹੜੀਆਂ ਪੰਕਤੀਆਂ ਹਨ ਜਿਨ੍ਹਾਂ ਵਿੱਚ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਤਾੜਨਾ ਕੀਤੀ ਗਈ ਹੈ? ਚੌ ਯੁਗ ਮੈਲੇ ਮਲ ਭਰੇ, ਜਿਨ ਮੁੱਖ ਨਾਮ ਨਾ ਹੋਏ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਹੋਮੇ ਮਾਇਆ ਮੈਲ ਹੈ, ਮਾਇਆ ਮੈਲ ਭਰੀ ਜੈ ਰਾਮ, ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂ ਚੜਾਈ, ਮੈਲਾ ਹਰ ਕੇ ਨਾਮ ਬਿਨ ਜੀਓ। ਜਿਵੇਂ ਜ਼ੁਕਾਮ ਨਾਲ ਸਾਡੀ ਸੁੰਘਣ ਸ਼ਕਤੀ ਮਰ ਜਾਂਦੀ ਹੈ, ਨਹੀਂ ਰਹਿੰਦੀ, ਇਸੇ ਤਰ੍ਹਾਂ ਮਾਨਸਿਕ ਗਿਲਾਨੀ ਦੀ ਹਵਾੜ ਨਾਲ ਸਾਡੀ ਨਿਰਣਾ ਸ਼ਕਤੀ ਦੀ ਕਸਵੱਟੀ ਵੀ ਮਟਰੋੜ ਹੋ ਜਾਂਦੀ ਹੈ, ਮਨੂਰ ਹੋ ਜਾਂਦੀ ਹੈ, ਜਿਸ ਕਾਰਨ ਅਤ ਸੂਖਮ ਆਤਮਿਕ ਸੁੱਚ ਅਤੇ ਨਿਰਮਲਤਾ ਦੀ ਵਡਿਆਈ ਵਿਸ਼ੇਸ਼ਤਾ ਅਤੇ ਕਦਰ ਕੀਮਤ ਨਹੀਂ ਰਹਿੰਦੀ। ਇਸ ਤਰ੍ਹਾਂ ਅੰਦਰਲੀ ਆਤਮਿਕ ਸੁੱਚ ਅਤੇ ਨਿਰਮਲਤਾਈ ਤੋਂ ਅਣਜਾਣ ਅਤੇ ਕਠੋਰ ਹੋ ਕੇ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ 'ਚ ਗਲਤਾਨ ਹੋ ਕੇ ਮਾਇਕੀ ਮਲੀਨ ਜੀਵਨ ਵਿੱਚ ਪਲਚ ਪਲਚ ਕੇ ਜੀਵਨ ਬਿਤਾਉਣ ਵਿੱਚ ਅਸੀਂ ਸੰਤੁਸ਼ਟ ਹੀ ਨਹੀਂ ਬਲਕਿ ਭਲੇ ਭਲੇਰੇ ਵੀ ਬਣੇ ਫਿਰਦੇ ਹਾਂ। ਜੇਕਰ ਕਿਸੇ ਜਗਿਆਸੂ ਨੂੰ ਸਤਸੰਗ ਦੁਆਰਾ ਕੁਝ ਸੋਝੀ ਆ ਵੀ ਜਾਏ ਤਾਂ ਉਹ ਆਪਣੇ ਮਨ ਦੀ ਮੈਲ ਲਾਉਣ ਲਈ ਉਤਪਤਾਨ, ਕੂੜ ਕਿਰਿਆ ਅਤੇ ਗਲਤ ਸਾਧਨ ਵਰਤਦਾ ਹੈ। ਇਸ ਤਰ੍ਹਾਂ ਅਸੀਂ ਭੰਬਲ ਭੁੱਸਿਆਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗਵਾ ਲੈਂਦੇ ਹਾਂ। ਅਵਲ ਤਾਂ ਸਾਨੂੰ ਆਪਣੇ ਮਨ ਦੀ ਮੈਲ ਦੀ ਸੋਝੀ ਹੀ ਨਹੀਂ ਆਉਂਦੀ, ਜੇ ਕੁਝ ਆਉਂਦੀ ਵੀ ਹੈ ਸਤਸੰਗਤ ਵਿੱਚ ਆ ਕੇ ਤਾਂ ਅਸੀਂ ਫਜ਼ੂਲ ਦੇ ਕੂੜ ਕਿਰਿਆ ਅਤੇ ਗਲਤ ਸਾਧਨਾ ਵਿੱਚ ਹੀ ਫਸ ਕੇ ਰਹਿ ਜਾਂਦੇ ਹਾਂ। ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹੋਮੇ ਧੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਾਏ, ਬਹੁ ਵਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ, ਪੜੀਐ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੇ ਧੋਏ। ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲ ਧੋਵੇ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ ਇਹ ਵਿਧ ਜੇ ਲੱਖ ਯਤਨ ਕਰਾਏ। ਨਾਵੇ ਧੋਵੇ ਪੂਜੇ ਸੈਲਾ, ਬਿਨ ਹਰ ਰਾਤੇ ਮੈਲੋ ਮੈਲਾ, कायाक सुध होमे मर लाई, जे सौत होवे त मैल न जाई। होमे अंतर मैल है, शब्द न काढ़े तोए, नानक बिन नामे मैलिया मुए, जन्म पदार्थ खोए। सो सत्संग विच विचरदिया, पाठ कीर्तन सुनदिया, जे कदे साडा मन द्रव के अपने मन की मैल नू खिन पाली महसूस भी करता है, तो यह सूखम भावना भी संगत विचों बाहर जांदिया ही उड़ पुट जाती है। तो असी फिर अपने जीवन वेग की पुरानी दृढ़ होई हुई चाल उस रूटीन विच रुड़ पैंदे हां। इहदा कारण की है कि मानसिक मैल साडे अंतशकरण विच धस वस रस चुकी है। इहदी गंदी हवाड़ नाल साडे मन दियां उपरियां जिहियां जो निर्मल भावनावां हन उह छेती ही छाई माई हो जांदियां हन। बाहरली मैल तां दृष्टमान है, तो इहनूं लाउण जां इहदे तों बचण दा प्रबंध बड़ी छेती ते सौखा हो जांदा है, पर साडी अंदरली मानसिक मैल सूखम ते अदृष्ट होण करके इस गिलानी दा पहलां सानूं अहसास ही नहीं हुंदा, ख्याल नहीं हुंदा, ज्ञान नहीं, फिकर नहीं। ਅਤੇ ਇਹਦੇ ਮੁੱਢਲੇ ਕਾਰਨ ਨਤੀਜੇ ਬਚਾਓ ਜਾਂ ਇਲਾਜ ਦੀ ਬਾਬਤ ਜਾਣਨ ਸਮਝਣ ਵਿਚਾਰਨ ਸੋਚਣ ਖੋਜਣ ਦੀ ਲੋੜ ਹੀ ਨਹੀਂ ਭਾਸਦੀ। ਇਸ ਗਿਲਾਨੀ ਦੇ ਲਈ ਅਸੀਂ ਕੋਈ ਓੜ ਪੋੜ ਸਾਧਨ ਜਾਂ ਉੱਦਮ ਹੀ ਨਹੀਂ ਕਰਦੇ। ਸਾਡਾ ਮਨ ਬੜਾ ਚੰਚਲ ਅਤੇ ਲਾਈ ਲੱਗ ਹੈ। ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਦੀ ਕਹਾਵਤ ਅਨੁਸਾਰ ਸਾਡਾ ਮਨ ਛੇਤੀ ਹੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ। ਉਹਨਾਂ ਅਸਰਾਂ ਵਾਲੇ ਖਿਆਲਾਂ ਨੂੰ ਦੁਹਰਾ ਕੇ, ਘੋਟ ਘੋਟ ਕੇ, ਰਿਪੀਟ ਕਰ ਕਰਕੇ ਇਹਨਾਂ ਮਲੀਨ ਖਿਆਲਾਂ ਦੀ ਰੰਗਤ ਜਾਂ ਮੈਲ ਸਾਡੇ ਅੰਤਸ਼ਕਰਨ ਦੇ ਸਟੋਰ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਇਕੱਠੀ ਹੁੰਦੀ ਜਾਂਦੀ ਹੈ। ਜਦੋਂ ਕੋਈ ਬਾਹਰਲੀ ਉਕਸਾਹਟ ਆਉਂਦੀ ਹੈ, ਕੋਈ ਐਕਸਾਈਟਿੰਗ ਕਾਜ਼ ਸਾਡੇ ਸਾਹਮਣੇ ਆਉਂਦਾ ਹੈ, ਤਾਂ ਅੰਤਿਸ਼ਕਰਨ ਸਾਡਾ ਇਨਰ ਕੰਪਿਊਟਰ ਜੋ ਹੈ ਉਹਦੀਆਂ ਡੂੰਘੀਆਂ ਤਹਿਆਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਆਪ ਮੁਹਾਰੇ ਉੱਗੜ ਆਉਂਦੀ ਹੈ। ਇਹਦੇ ਅਸਰ ਹੇਠ ਫਿਰ ਬੇਬਸ ਹੋ ਕੇ ਅਸੀਂ ਅਨੇਕਾਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ, ਅਤੇ ਫਿਰ ਜਾਣ ਬੁੱਝ ਕੇ ਜਾਂ ਅਭੋਲ ਹੀ ਭੈੜੇ ਕਰਮ ਅਤੇ ਪਾਪ ਕਮਾਉਣ ਲੱਗਦੇ ਹਾਂ। ਇਸ ਤਰ੍ਹਾਂ ਸਾਡਾ ਮਨ ਹੋਰ ਮਲੀਨ ਹੋਈ ਜਾਂਦਾ ਹੈ, ਅਤੇ ਇਹ ਮਲੀਨਤਾ ਦਾ ਦੌਰ, ਇਹ ਵਿਸ਼ੇਸ ਸਰਕਲ ਕਈ ਜਨਮਾਂ ਤੋਂ ਚੱਲਿਆ ਆਉਂਦਾ ਹੈ ਅਤੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ, ਕਾਲਾ ਹੋਆ ਸਿਆਹ। ਜਿਵੇਂ ਕਿਸੇ ਭਾਂਡੇ ਵਿੱਚ ਨਿਰਮਲ ਪਾਣੀ ਪਾ ਕੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ ਕੌੜੀਆਂ ਕਸੈਲੀਆਂ ਚੀਜ਼ਾਂ ਦੇ ਕਿਣਕੇ ਪਾਈ ਜਾਈਏ, ਤਾਂ ਉਸ ਪਾਣੀ ਦਾ ਘੋਲ ਇੱਕ ਸੋਲਿਊਸ਼ਨ ਜਿਹਾ ਬਣਦਾ ਜਾਏਗਾ। ਹਰ ਇੱਕ ਕਿਣਕੇ ਦੇ ਪਾਉਣ ਮਗਰੋਂ ਉਸ ਘੋਲ ਦੀ ਰੰਗਤ, ਉਹਦੀ ਬਦਬੂ, ਖੁਸ਼ਬੂ, ਉਹਦਾ ਸਵਾਦ ਆਦਿ ਉਹ ਖਿਨ ਖਿਨ ਬਦਲਦੇ ਜਾਣਗੇ। ਜਿਹੜੀ ਚੀਜ਼ ਜ਼ਿਆਦਾ ਪਾਈ ਜਾਵਾਂਗੇ ਉਸੇ ਤਰ੍ਹਾਂ ਦਾ ਰੰਗ ਜਾਂ ਸਵਾਦ ਹੁੰਦਾ ਜਾਏਗਾ। ਜੇ ਇਸ ਘੋਲ ਨੂੰ ਅਸੀਂ ਨਵੇਂ ਭਾਂਡੇ ਵਿੱਚ ਬਦਲ ਦਈਏ ਤਾਂ ਭਾਂਡੇ ਵਿੱਚ ਘੋਲ ਉਹੀ ਪੁਰਾਣਾ ਹੋਏਗਾ, ਸਿਰਫ ਨਵਾਂ ਭਾਂਡਾ ਹੀ ਬਦਲਿਆ ਜਾਏਗਾ। ਐਨ ਇਸੇ ਤਰ੍ਹਾਂ ਸਾਡੇ ਮਨ ਉੱਤੇ ਜੋ ਖਿਆਲਾਂ ਜਾਂ ਕਰਮਾਂ ਦਾ ਅਕਸ ਪੈਂਦਾ ਹੈ ਉਸੇ ਅਨੁਸਾਰ ਸਾਡੇ ਮਨ ਦੀ ਰੰਗਤ, ਮੈਲ, ਗਿਲਾਨੀ ਜਾਂ ਨਿਰਮਲਤਾ ਖਿਨ ਖਿਨ ਬਦਲਦੀ ਰਹਿੰਦੀ ਹੈ, ਅਤੇ ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ ਹੈ। ਇਹ ਸਾਡੇ ਸਰੀਰ ਤਿਆਗਣ ਤੋਂ ਬਾਅਦ ਸਾਨੂੰ ਸਰੀਰ ਤਾਂ ਨਵਾਂ ਮਿਲ ਜਾਂਦਾ ਹੈ, ਲੇਕਿਨ ਇਹ ਅੰਤਸ਼ਕਰਨ ਅਸੀਂ ਇਹੀ ਪੁਰਾਣਾ ਲੈ ਕੇ ਜਾਂਦੇ ਹਾਂ। ਮਨ ਦਾ ਇਹ ਮਿਲਗੋਬਾ ਜਾਂ ਘੋਲੂਆ ਹੀ ਸਾਡਾ ਅੰਤਸ਼ਕਰਨ ਕਹਾਉਂਦਾ ਹੈ, ਜਿਹਦੇ ਅਨੁਸਾਰ ਅਸੀਂ ਸੋਚਦੇ, ਚਿਤਵਦੇ ਅਤੇ ਕਰਮ ਕਰਦੇ ਹਾਂ। ਇਸੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਪੂਰਵ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਇਸੇ ਪੂਰਵ ਕਰਮ ਜਾਂ ਧੁਰ ਭਾਗ ਅਨੁਸਾਰ ਹੀ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਅਸੀਂ ਸੋਚਦੇ ਹਾਂ ਕਿ ਅਸੀਂ ਇੱਥੇ ਕੋਈ ਬੁਰੇ ਕਰਮ ਨਹੀਂ ਕੀਤੇ, ਲੇਕਿਨ ਜੋ ਅੰਤਸ਼ਕਰਨ, ਜੋ ਧੁਰ ਭਾਗ ਅਸੀਂ ਪਹਿਲਾਂ ਨਾਲ ਲੈ ਕੇ ਆਏ ਹਾਂ ਉਹਦੇ ਮੁਤਾਬਕ ਵੀ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਜਦੋਂ ਸਾਡੀ ਮੌਤ ਹੋ ਜਾਂਦੀ ਹੈ ਤਾਂ ਸਾਨੂੰ ਨਵਾਂ ਸਰੀਰ ਮਿਲਦਾ ਹੈ, पर साडे अंदर तां ओही पुराना अंतशकरण ही प्रवेश हो गया। सो सिर्फ भांडा जां शरीर ही बदलिया अते असी पुराने अंतशकरण अनुसार ही अपना पुराना पुट्ठा चरखा चलाउणा शुरू कर दिंदे हां। साडी अग्ञानता जां अणगहली इन्नी तीबर हो गई है कि असी खुद इस गिलानी दा ही रूप बन गए हाँ। साडे हर ख्याल कर्म ते जीवन दे हर पक्ष विच इस गिलानी दा ही बोलबाला ते वर्त वर्तारा है, जो शरेआम साडे जीवन विचों खुल्लम खुल्ला प्रगट हुंदा है। इस मानसिक गिलानी तो संकोच जां झिझक करन दी साडे अंदर जमीर ही नहीं। इस गिलानी नाल लथपथ होए हुए साडे मन बुद्धि हिरदे ते अंतशकरण द्वारा असी निर्मलता ते मैल, सच ते झूठ, जायज ते नजायज जां सदाचार ते भ्रिष्टाचार विच निर्णा करन तो ही असमर्थ हो गए हाँ। दूजे लफ्जां विच साडी मलीन बुद्धि विच निर्णा शक्ति जां विवेक बुद्धि डिस्क्रिमिनेशन दी शक्ति ही नहीं रही। असी दैवी गुणा ते असरी औगुणा दे मिलगोबे जै दे भुलेख्यां विच फस जांदे हां। इस तरह असी झूठ, बेईमानी, खुदगर्जी, नजायज़ काला बाजारी आदि नूं जायज़ करार देण लई सिर तोड़ यतन करदे हां, ते फिर भी भले भलेरे वड्डे वडेरे सदाचारी ते धर्मी होण दा दावा करदे हां अते अपनी सफेद पोशी कायम रखण लई कई टकवंज वरतदे हां। जिवें पिछे दस्या जा चुका है कि इंसान दे पिछले संस्कार ते इस जन्म दे ख्यालां ते कर्मां अनुसार साडा सुभाव ते आचरण बनदा है, जो कि हर एक इंसान दा भिन्न भिन्न रंगत वाला हुंदा है। इस डूंगे संस्कार ते आचरण दे असर हेठ साडे ख्यालां ते कर्मां दी रंगत बनदी है, हवाड़ बनदी है। इस मन की रंगत अनुसार साडी निर्णा शक्ति बनती है, विवेक बुद्धि बनती है। सो साडी निगाह तो एक हुंदी है, अंदरली जोत की निगाह तो एक है, लेकिन बाहरलियां ऐनकां मन दियां ऐनकां दी रंगत अनुसार सानू हर एक चीज़ अलग अलग रंगीन नज़र आउंदी है। इस तरह साडी आत्म जोत दा प्रकाश इक है, पर जोत उत्ते मन दी रंगीन ऐनक अनुसार सानू हर एक चीज रंगीन दिसदी है। ये मन दी रंगीन ऐनक ही असल विच साडी आपो अपनी निर्णा शक्ति दी कसवट्टी है। इसे निर्णा शक्ति दी कसवट्टी अनुसार ही असी हर एक गल नू सोचदे हाँ, परखदे हाँ, विचारदे हाँ, घोखदे हाँ, फैसला करदे हाँ। क्योंकि साडी निर्णा शक्ति की कसवट्टी अलग अलग है, इस करके असी अलग अलग तरह हर एक चीज़ नू परखदे हाँ। ये निर्णा शक्ति की कसवट्टी साडी रंगीन ते मलीन बुद्धि ते अंतशकरण उत्ते आधारित है। सो साडी चितवनी, साडे ख्याल, साडियां कल्पनावां, साडे वलवले, भावना, निश्चय, श्रद्धा, फैसले, कर्म, धर्म, जीवन सेहत ते जीवन भी रंगीन, मलीन, अपूरन ते गलत हो सकते हैं, भावें असी अपने आप उन्हां नूं जायज़ करार देई जाइए। हर एक इंसान दी निर्णा शक्ति दी कसवट्टी भिन्न भिन्न होण करके साडे आपस दे विच भी ख्यालां, विचारां, विहार, व्यापार, धर्म, धार्मिक निश्चय, धार्मिक कर्म किरिया, धार्मिक मर्यादा, धार्मिक पाठ पूजा विच बेअंत वितकरे ते भिन्न भेद हन। इहदा कारण साडी अलग अलग इह निर्णा शक्ति दी कसवट्टी है। इहदी वजह नाल ही असी देखदे हाँ कि धर्म दे नाम ते तसब, नफरत, वैर, विरोध, लड़ाइयां, झगड़े आदि हो रहे हन, ते असह ते अकह, पाप ते जुलम धर्म दे नाम ते कमाए जांदे हन। हालांकि साडा सारयां दा रब इक है, साडी जोत इक है, जोत प्रकाश इक है, साडा आत्मिक केंद्र इक है, साडी आत्मिक सेध इक है, साडी जीवन रौ इक है, साडा ए जीवन इक है। एक पिता एक के हम बारिक, तू मेरा गुरहाई, माटी एक सगल संसारा, बहुविध भांडे घड़े कुमारा, सब मैं साचा एको सोई, तिसका किया सब किछ होई, ਕਰਤਾ ਕਰੀਮ ਸੋਈ ਰਾਜ਼ਕ ਰਹੀਮ ਉਹੀ ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨਵੋ ਏਕ ਹੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਏਕ ਜੋਤ ਜਾਣਵੋ ਪਰ ਸਾਡੀ ਨਿਰਣਾ ਸ਼ਕਤੀ ਦੀ ਕਸਵੱਟੀ ਇਹ ਹਰ ਇੱਕ ਇਨਸਾਨ ਨੇ ਆਪਣੀ ਮਾਨਸਿਕ ਰੰਗਤ ਅਨੁਸਾਰ ਬਣਾਈ ਹੋਈ ਹੈ ਸਾਨੂੰ ਇਹ ਸੋਝੀ ਨਹੀਂ ਕਿ ਜਿਸ ਕਸਵੱਟੀ ਨਾਲ ਅਸੀਂ ਆਪਣੇ ਅਤੇ ਦੂਜਿਆਂ ਨੂੰ ਪਰਖਦੇ ਹਾਂ ਉਹ ਆਪਣੇ ਮਲੀਨ ਮਨ ਦੀ ਰੰਗਤ ਅਨੁਸਾਰ ਅਸੀਂ ਆਪ ਘੜੀ ਹੋਈ ਹੈ ਜੋ ਕਿ ਪਲ ਪਲ ਬਦਲਦੀ ਰਹਿੰਦੀ ਹੈ ਅਤੇ ਅਧੂਰੀ ਅਤੇ ਗਲਤ ਹੋ ਸਕਦੀ ਹੈ ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਨੂੰ ਜਾਣੀਏ ਜਾਂ ਨਾ ਮਹਿਸੂਸ ਕਰੀਏ ਜਾਂ ਨਾ ਮੰਨੀਏ ਜਾਂ ਨਾ ਉਹਦਾ ਇਕਬਾਲ ਕਰੀਏ ਜਾਂ ਨਾ ਲੇਕਿਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿੰਨਾ ਚਿਰ ਸਾਡੇ ਖਿਆਲਾਂ ਸਾਡੇ ਵਿਚਾਰਾਂ ਸਾਡੇ ਹਿਰਦਿਆਂ ਸਾਡੇ ਅੰਤਿਸ਼ਕਰਨ ਵਿੱਚ ਦੂਜਾ ਭਾਵ ਹੈ ਈਰਖਾ ਦੁਵੈਤ ਹੈ ਨਫ਼ਰਤ ਹੈ ਤੁਸਬ ਹੈ ਵੈਰ ਵਿਰੋਧ ਹੈ ਰੋਸੇ ਗਿਲੇ ਹਨ ਸਾੜਾ ਕੁਲਝਣਾ ਬਦਲੇ ਦੀ ਭਾਵਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਦੀ ਮਾੜੀ ਜਿਹੀ ਵੀ ਕਿਤੇ ਝਲਕ ਹੈ ਉਹਨਾਂ ਚਿਰ ਸਾਡਾ ਮਨ ਮੈਲਾ ਹੈ ਕਿਉਂਕਿ ਇਹ ਨੀਵੇਂ ਅਸਰੀ ਔਗਣ ਸਾਡੇ ਮਨ ਦੀ ਮਲੀਨਤਾ ਦੇ ਪ੍ਰਤੀਕ ਹਨ ਪ੍ਰਗਟਾਵੇ ਹਨ ਇਹਨਾਂ ਨੀਵੇਂ ਭਾਵਨਾ ਦੇ ਫੁਰਨਿਆਂ ਦੀ ਛੋਹ ਨਾਲ ਹੀ ਸਾਡਾ ਮਨ ਮਲੀਨ ਹੋ ਜਾਂਦਾ ਹੈ ਇਹੀ ਸਾਡੇ ਮਨ ਦੀ ਮਲੀਨਤਾ ਦੀਆਂ ਪ੍ਰਗਟ ਇਲਾਮਤਾਂ ਹਨ ਸਿਮਟਮਸ ਹਨ ਸਾਡੇ ਫੁਰਨੇ ਜਾਂ ਖਿਆਲ ਤਿੰਨ ਕਿਸਮ ਦੇ ਹੁੰਦੇ ਹਨ ਪਹਿਲਾ ਹੈ ਉੱਤਮ ਜਿਹਦੇ ਨਾਲ ਕਿ ਸਾਡਾ ਮਨ ਸਾਫ਼ ਹੁੰਦਾ ਹੈ ਦੂਜੇ ਹਨ ਮੱਧਮ ਨਿਊਟਰਲ ਜਿਹੜੇ ਨਿਰਦੋਖ ਅਸਰਹੀਣ ਹੁੰਦੇ ਹਨ ਤੀਜੇ ਹਨ ਨੀਵੇਂ ਖਿਆਲ ਜਿਸ ਦੇ ਨਾਲ ਸਾਡਾ ਮਨ ਮੈਲਾ ਹੁੰਦਾ ਹੈ ਹੁਣ ਅਸੀਂ ਇਹ ਆਪੋ ਆਪਣੇ ਹਿਰਦਿਆਂ ਵਿੱਚ ਝਾਤੀ ਮਾਰ ਕੇ ਦਿਆਨਤਦਾਰੀ ਨਾਲ ਪਰਖ ਕਰਨੀ ਹੈ ਕਿ ਸਾਡੇ ਮਨ ਵਿੱਚ ਕਿਸ ਕਿਸਮ ਦੇ ਫੁਰਨੇ ਉਪਜਦੇ ਹਨ ਅਤੇ ਉਹਨਾਂ ਦਾ ਸਾਡੇ ਮਨ ਉੱਤੇ ਕੀ ਅਸਰ ਹੁੰਦਾ ਹੈ ਇਸ ਨਿਰਣੇ ਤੋਂ ਬਗੈਰ ਸਾਡੇ ਮਨ ਦੀ ਸੋਧ ਸੁਧਾਈ ਨਹੀਂ ਹੋ ਸਕਦੀ ਅਤੇ ਅਸੀਂ ਸਹੀ ਜੀਵਨ ਸਿਹਤ ਦੀ ਚੋਣ ਨਹੀਂ ਕਰ ਸਕਦੇ ਜੀਵਨ ਸਿਹਤ ਦੀ ਚੋਣ ਹੀ ਸਾਡੀ ਜ਼ਰੂਰੀ ਲੋੜ ਹੈ ਸਾਡਾ ਮੁੱਖ ਫਰਜ਼ ਹੈ ਇਸ ਮਨ ਕੋਈ ਖੋਜੋ ਪਾਈ ਮਨ ਖੋਜਤ ਨਾਮ ਨੌ ਨਿਧ ਪਾਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਹੋਏ ਜਿਵੇਂ ਸਰੀਰਕ ਕੋੜ ਅਤੇ ਤਪਦਿਕ ਦੀਆਂ ਮੌਲਕ ਬਿਮਾਰੀਆਂ ਸਰੀਰ ਨੂੰ ਘੁਣ ਵਾਂਗ ਸਹਿਜੇ ਸਹਿਜੇ ਤਬਾਹ ਕਰਦੀਆਂ ਹਨ ਇਹਨਾਂ ਸਰੀਰਕ ਰੋਗਾਂ ਤੋਂ ਤਾਂ ਮੌਤ ਤੋਂ ਬਾਅਦ ਛੁਟਕਾਰਾ ਹੋ ਜਾਂਦਾ ਹੈ ਪਰ ਸਾਡੇ ਮਾਨਸਿਕ ਰੋਗ ਵੈਰ ਵਿਰੋਧ ਈਰਖਾ ਸਾੜਾ ਬਦਲਾ ਘਿਰਨਾ ਐਲਰਜੀ ਇਹ ਮੌਤ ਤੋਂ ਮਗਰੋਂ ਵੀ ਸਾਡੇ ਜੀਵ ਦੇ ਨਾਲ ਹੀ ਚਿੰਬੜੇ ਰਹਿੰਦੇ ਹਨ ਅਤੇ ਅਗਲੇ ਜਨਮਾਂ ਵਿੱਚ ਹੋਰ ਦੀਰਘ ਅਤੇ ਖਤਰਨਾਕ ਸੀਰੀਅਸ ਹੋ ਕੇ ਆਉਂਦੇ ਹਨ ਇਸ ਤਰ੍ਹਾਂ ਜੀਵਨ ਦੀਆਂ ਦੀਰਘ ਅਤੇ ਖਤਰਨਾਕ ਮਾਨਸਿਕ ਬਿਮਾਰੀਆਂ ਦਾ ਚੱਕਰ ਜਾਂ ਗੇੜ ਵਿਸ਼ੀਅਸ ਸਰਕਲ ਚੱਲਦਾ ਰਹਿੰਦਾ ਹੈ ਜਿਹਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਬਿਲਕੁਲ ਅਣਜਾਣ ਅਤੇ ਬੇਖਬਰ ਹੋ ਕੇ ਨਰਕੀ ਜੀਵਨ ਬਤੀਤ ਕਰਦੇ ਹਾਂ ਇੱਥੇ ਹੀ ਬਸ ਨਹੀਂ ਸਰੀਰਕ ਛੂਤ ਦੀਆਂ ਬਿਮਾਰੀਆਂ ਦੀ ਤਰ੍ਹਾਂ ਸਾਡੀਆਂ ਮਾਨਸਿਕ ਬਿਮਾਰੀਆਂ ਵੀ ਮਾਨਸਿਕ ਕਿਰਨਾਂ ਦੁਆਰਾ ਸਾਡੇ ਪੁਲਾੜ ਵਿੱਚ ਫੈਲ ਕੇ ਬ੍ਰਹਿਮੰਡ ਦੇ ਹੋਰਨਾਂ ਮਨਾਂ ਉੱਤੇ ਅਸਰ ਪਾਉਂਦੀਆਂ ਹਨ ਹੈਰਾਨੀ ਵਾਲੀ ਗੱਲ ਹੈ ਕਿ ਇਹੋ ਜਿਹੀ ਮਾਨਸਿਕ ਤਪਦਿਕ ਵਾਲੇ ਅਤਿਅੰਤ ਦੁੱਖਦਾਈ ਨਰਕੀ ਜੀਵਨ ਭੋਗਦਿਆਂ ਹਾਏ ਬੂ ਕਰਦਿਆਂ ਕੁਰਲਾਟ ਮਚਾਉਂਦਿਆਂ ਵੀ ਇਹਨਾਂ ਦੇ ਸਹੀ ਇਲਾਜ ਵੱਲ ਅਸੀਂ ਉੱਕਾ ਧਿਆਨ ਨਹੀਂ ਦਿੰਦੇ ਭਾਵੇਂ ਸਾਰੇ ਧਰਮ ਗ੍ਰੰਥਾਂ ਵਿੱਚ ਇਹਨਾਂ ਮਾਨਸਿਕ ਰੋਗਾਂ ਦੇ ਬੜੇ ਸੌਖੇ ਅਤੇ ਅਕਸੀਰ ਨੁਸਖੇ ਇਲਾਜ ਦੱਸੇ ਗਏ ਹਨ ਸਾਡੇ ਮਨ ਵਿੱਚ ਜੋ ਵੀ ਫੁਰਨੇ ਜਾਂ ਖਿਆਲ ਉਪਜਦੇ ਹਨ ਉਹਨਾਂ ਦੀ ਛੋਹ ਨਾਲ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ ਅਤੇ ਉਸੇ ਤਰ੍ਹਾਂ ਦੀ ਸਾਡੇ ਮਨ ਉੱਤੇ ਰੰਗਤ ਚੜ੍ਹਦੀ ਜਾਂਦੀ ਹੈ ਇਹ ਰੰਗਤ ਜਾਂ ਮੈਲ ਖਿਆਲਾਂ ਨੂੰ ਦੁਹਰਾਉਣ ਨਾਲ ਗੂੜੀ ਹੁੰਦੀ ਜਾਂਦੀ ਹੈ ਅਤੇ ਅਭਿਆਸ ਜਾਂ ਘੋਟਣ ਨਾਲ ਬਾਰ ਬਾਰ ਪ੍ਰੈਕਟਿਸ ਕਰਨ ਨਾਲ ਇਹ ਸਾਡੀ ਰੁਚੀ ਬਣ ਜਾਂਦੀ ਹੈ ਨੀਵੀਆਂ ਰੁਚੀਆਂ ਤੋਂ ਫਿਰ ਖਹਿੜਾ ਛੁਡਾਉਣਾ ਅਤਿਅੰਤ ਕਠਿਨ ਹੋ ਜਾਂਦਾ ਹੈ ਇਹ ਰੁਚੀਆਂ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਤਸ ਵੱਸ ਕੇ ਰਸ ਜਾਂਦੀਆਂ ਹਨ ਇਹਨਾਂ ਨੀਵੀਆਂ ਰੁਚੀਆਂ ਵਿੱਚੋਂ ਫਿਰ ਜੋ ਕਿਰਨਾਂ ਦੀ ਹਵਾ ਉਪਜਦੀ ਹੈ ਉਹਨੂੰ ਐਲਰਜੀ ਕਿਹਾ ਜਾਂਦਾ ਹੈ। ਜੇਕਰ ਕਿਸੇ ਨਾਲ ਸਾਨੂੰ ਇਸ ਤਰ੍ਹਾਂ ਦੀ ਨਫ਼ਰਤ ਜਾਂ ਐਲਰਜੀ ਹੋ ਜਾਵੇ ਤਾਂ ਸਪਸ਼ਟ ਹੈ ਕਿ ਸਾਡਾ ਮਨ ਅਤਿਅੰਤ ਮਲੀਨ ਹੈ, ਮਨੂਰ ਹੈ। ਇਹਦੇ ਸਿਰਫ ਯਾਦ ਆਉਣ ਨਾਲ ਹੀ ਜੇ ਸਾਨੂੰ ਸਨਕੱਪੜੀ ਅੱਗ ਲੱਗ ਗਈ ਹੈ ਤਾਂ ਸਾਡਾ ਮਨ ਸੜ ਬਲ ਕੇ ਹੋਰ ਮਨੂਰ ਹੋਇਆ ਹੋਇਆ ਹੈ। ਇਸ ਤਰ੍ਹਾਂ ਸਾਡੇ ਪਿਛਲੇ ਜਨਮਾਂ ਦੇ ਚੰਗੇ ਕਰਮ ਧਰਮ ਅਤੇ ਭਗਤੀ ਭਾਵ ਵੀ ਨਸ਼ਟ ਹੋ ਜਾਂਦੇ ਹਨ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਪਏ ਕੂਰ ਵਜਾਵੇ ਧੂਰ। ਹੁਣ ਸਾਡਾ ਮਨ ਦੇ ਉੱਤਮ ਜਾਂ ਮਲੀਨ ਹੋਣ ਦੀਆਂ ਨਿਸ਼ਾਨੀਆਂ ਕੀ ਹਨ, ਇਹਦਾ ਨਿਰਣਾ ਇੱਥੇ ਗੁਰਮੁਖ ਪਿਆਰਿਆਂ ਨੇ ਸਾਡੇ ਸਾਹਮਣੇ ਕੀਤਾ ਹੈ, ਜਿਹਦੇ ਨਾਲ ਕਿ ਅਸੀਂ ਆਪਣੇ ਮਨ ਨੂੰ ਪਰਖਣਾ ਹੈ ਕਿ ਸਾਡਾ ਮਨ ਮਲੀਨ ਹੈ ਜਾਂ ਨਿਰਮਲ ਅਤੇ ਉੱਤਮ। ਇਹ ਕਿਹੜੇ ਕਿਹੜੇ ਨਿਸ਼ਾਨੀਆਂ ਹਨ? ਮਲੀਨ ਮਨ ਦੀ ਨਿਸ਼ਾਨੀ ਕੀ ਹੈ? ਕੁਸੰਗਤ ਦੀ ਪ੍ਰੇਰਨਾ, ਮੋਹ ਮਾਇਆ ਦਾ ਅਭਿਆਸ, ਸਿਨੇਮਾ ਟੀਵੀ ਅਤੇ ਨਾਵਲਾਂ ਆਦਿ ਵਿੱਚ ਖੱਚਤ, ਸੇਵਾ ਕਰਾਉਣ ਦੀ ਰੁਚੀ, ਮਾਇਕੀ ਭਰਮ ਭੁਲੇਖੇ, ਦੂਜਾ ਭਾਉ, ਮਾਇਆ 'ਚ ਗਲਤਾਨ ਹੋਣਾ, ਰੱਬ ਦੀ ਹੋਂਦ 'ਤੇ ਸ਼ੱਕ ਜਾਂ ਅਸ਼ਰਧਾ, ਆਪਣੀਆਂ ਸਿਆਣਪਾਂ ਘੋਟਣੀਆਂ, ਉਕਤੀਆਂ ਜੁਕਤੀਆਂ ਘੋਟਣੀਆਂ, ਘਿਰਨਾ, ਵੈਰ, ਵਿਰੋਧ, ਤਾਤ ਪੁਰਾਈ, ਨਿੱਜ ਸਵਾਰਥ, ਨਿਰਦੇਈ ਹੋਣਾ, ਬਦਲਾ ਲੈਣਾ, ਹੰਕਾਰ, ਤ੍ਰਿਸ਼ਨਾ, ਚਿੰਤਾ, ਚਿਖਾ, ਦਾਵੇ ਦਾਜਨ, ਮੋਹ, ਖੋ ਕੇ ਲੈ ਕੇ ਭਲਾ ਮਨਾਉਣਾ, ਝੂਠ ਦਾ ਬੋਲਬਾਲਾ, ਮਾਇਕੀ ਜੀਵਨ ਅਤੇ ਮਨਮੁੱਖ ਜੀਵਨ, ਇਹ ਸਾਡੇ ਮਨ ਦੇ ਮੈਲੇ ਹੋਣ ਦੀ ਨਿਸ਼ਾਨੀ ਹੈ। ਦੂਸਰੇ ਪਾਸੇ ਉੱਤਮ ਮਨ ਦੀਆਂ ਨਿਸ਼ਾਨੀਆਂ ਕਿਹੜੀਆਂ ਹਨ? ਸਤਸੰਗਤ ਦਾ ਪਿਆਰ, ਨਾਮ ਸਿਮਰਨ, ਗੁਰਬਾਣੀ ਨਾਲ ਪਿਆਰ, ਸੇਵਾ ਕਰਨ ਦਾ ਚਾਉ, ਆਤਮ ਗਿਆਨ, ਏਕਮਕਾਰ ਏਕਤਾ, ਰੱਬ ਦੀ ਯਾਦ, ਰੱਬ ਦੀ ਸ਼ਰਧਾ ਭਾਵਨੀ, ਰੱਬੀ ਹੁਕਮ, ਰੱਬੀ ਭਾਣਾ, ਪਿਆਰ, ਮਿਲਵਰਤਨ, ਸਗਲ ਸੰਗ ਹਮਕੋ ਬਣਾਈ, ਪਰ ਸਵਾਰਥ, ਦਇਆ, ਖਿਮਾ, ਨਿਮਰਤਾ, ਸੰਤੋਖ, ਅਚਿੰਤ, ਨਿਰਦਾਵੇ, ਅਲਿਪਤ ਹੋਣਾ, ਹੱਥੋਂ ਦੇ ਕੇ ਭਲਾ ਮਨਾਉਣਾ, ਸੱਚ ਦਾ ਵਰਤਾਰਾ ਅਤੇ ਆਤਮਿਕ ਅਤੇ ਗੁਰਮੁਖ ਜੀਵਨ, ਇਹ ਸਾਡੇ ਮਨ ਦੇ ਉੱਤਮ ਜਾਂ ਨਿਰਮਲ ਹੋਣ ਦੀ ਨਿਸ਼ਾਨੀ ਹੈ। ਸੋ ਇਸ ਕਸਵੱਟੀ 'ਤੇ ਅਸੀਂ ਆਪਣੇ ਮਨ ਨੂੰ ਪਰਖ ਕੇ ਫਿਰ ਆਪਣੇ ਮਨ ਨੂੰ ਲਾਉਣ ਦੇ ਯਤਨ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।